தன் குரு நானக் தன் குரு நானக் வாஹிகுரு 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 தேரா சுக்கர் ஹே சுக்கர் ஹே தேரே குண பஹுத்தே மை ஏக ந ஜானியா மை மூரக கிச் தீஜை பர்ணவத் நானக் சுன் மேரே சஹபா டுப்தா பத்தர் லீஜை கிருபா கரோ தீன் கே தாத்தே மேரா குண அவகுண நா விசாரோ கோய் மாட்டி கா கியா தோப்பே சுவாமி மானஸ் கி கத் ஏஹி தன் தன் ஸ்ரீ குரு கிரந்த சாஹிப் ஜி தி ஜாக தி ஜோத் தக்த சவர் தே மாலக் பரம் பிதா தி நிகி மிட்டி ரஸ் பின்னடி ஹஜூரி மான் ரஹி சாரி சாத் சங்கத் ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਖਤ ਦੇ ਸੁਸ਼ੋਭਿਤ ਦਸਾਂ ਗੁਰੂਆਂ ਦੀ ਜੋਤ ਨੂੰ ਸਾਡੇ ਪੰਜਵੇਂ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀਆਂ ਨੇ ਸਾਡੇ ਕਲਯੁਗੀ ਜੀਵਾਂ 'ਤੇ ਤਰਸ ਕਰਕੇ ਸਾਡੇ ਵਾਸਤੇ ਪਹਿਲੀਆਂ ਗੁਰੂ ਸਾਹਿਬਾਂ 'ਤੇ ਹੋਰ ਭਗਤਾਂ ਦੀ ਬਾਣੀ ਨੂੰ ਇੱਕ ਗ੍ਰੰਥ ਵਿੱਚ ਇਕੱਤਰ ਕਰਨ ਦਾ ਪ੍ਰੇਮ ਸਵੈਪਨਾ ਲਿਆ। ਪਹਿਲੀਆਂ ਤਿੰਨਾਂ ਪਾਤਸ਼ਾਹੀਆਂ ਦੀਆਂ ਹੱਥ ਲਿਖਤਾਂ ਸਾਰੀਆਂ ਦੀਆਂ ਸਾਰੀਆਂ ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਕੋਲ ਸਨ, ਜੋ ਕਿ ਉਸ ਸਮੇਂ ਵਿਰਕਤ ਹੋ ਕੇ ਸੰਸਾਰ ਵੱਲੋਂ ਆਪਣਾ ਨਾਤਾ ਹੀ ਤੋੜੀ ਬੈਠੇ ਸਨ। ਗੁਰੂ ਪਾਤਸ਼ਾਹ ਵੱਲੋਂ ਇਹ ਲਿਖਤਾਂ ਬਾਬਾ ਮੋਹਨ ਜੀ ਪਾਸੋਂ ਮੰਗਵਾਉਣ ਦੀ ਸੇਵਾ ਭਾਈ ਗੁਰਦਾਸ ਜੀਆਂ ਦੇ ਜਿੰਮੇ ਲਾਈ ਗਈ, ਪਰ ਭਾਈ ਗੁਰਦਾਸ ਜੀ ਸਿਰ ਤੋੜ ਯਤਨਾਂ ਦੇ ਬਾਵਜੂਦ ਵੀ ਇਹ ਲਿਖਤਾਂ ਨਾ ਲਿਆ ਸਕੇ ਤਾਂ ਪਾਤਸ਼ਾਹ ਨੇ ਭਾਈ ਬੁੱਢਾ ਜੀਆਂ ਨੂੰ ਵੀ ਗੋਇੰਦਵਾਲ ਬਾਬਾ ਮੋਹਨ ਜੀ ਕੋਲ ਇਸ ਪਵਿੱਤਰ ਕਾਰਜ ਵਾਸਤੇ ਭੇਜਿਆ। ਪਰ ਬਾਬਾ ਬੁੱਢਾ ਜੀ ਵਿਚਾਰਿਆਂ ਦੇ ਤਾਂ ਬਾਬਾ ਮੋਹਨ ਜੀ ਮੱਥੇ ਵੀ ਨਾ ਲੱਗੇ ਅਤੇ ਅੰਤ ਦੀਨ ਦੁਨੀਆ ਦੇ ਮਾਲਕ ਆਪ ਨੰਗੇ ਪੈਰੀ ਹੱਥ ਵਿੱਚ ਤੰਬੂਰਾ ਲੈ ਉਸ ਸਥਾਨ 'ਤੇ ਪੁੱਜੇ ਜਿੱਥੇ ਬਾਬਾ ਮੋਹਨ ਜੀ ਚੁਬਾਰੇ 'ਚ ਸਮਾਧੀ ਲਾਈ ਬੈਠੇ ਸਨ। ਸਾਡੇ ਪੰਜਵੇਂ ਪਿਤਾ ਗੁਰੂ ਅਰਜਨ ਦੇਵ ਜੀ, ਜਿਨ੍ਹਾਂ ਨੇ ਦਿਨ ਰਾਤ ਅਲਾਹੀ ਸੰਗੀਤ ਦੁਆਰਾ ਰੱਬੀ ਸਿਫਤ ਸਲਾਹ ਦਾ ਖੂਬ ਪ੍ਰਵਾਹ ਚਲਾਇਆ, ਪੰਜਾਂ ਦਰਿਆਵਾਂ ਦੀ ਪਵਿੱਤਰ ਬਿਸਮਾਦੀ ਆਨੰਦ ਵਿੱਚ ਬੇਸੁੱਧ ਹੋਈ ਧਰਤੀ 'ਤੇ ਆਪਣੀ ਆਤਮਾ ਦੀ ਰਹਿਮ ਨੂੰ ਨਿਸ਼ਾਵਰ ਕਰਨ ਹਾਰ ਪਿਤਾ ਚੁਬਾਰੇ ਦੀ ਖਿੜਕੀ ਦੇ ਸਾਹਮਣੇ ਕੱਚੀ ਗਲੀ ਦੀ ਧੂੜ ਕੱਟੇ ਉੱਪਰ ਪੁੰਜੇ ਹੀ ਚੌਂਕੜਾ ਮਾਰ ਤੰਬੂਰੇ ਦੀਆਂ ਥਰ ਥਰਾਉਂਦੀਆਂ ਆਤਮਾ ਨੂੰ ਵਿੰਨ ਜਾਣ ਵਾਲੀਆਂ ਸੁਰਾਂ 'ਤੇ ਰੱਬੀ ਸਿਫਤ ਸਲਾਹ ਦੁਆਰਾ ਬਾਬੇ ਮੋਹਨ ਜੀ ਨੂੰ ਰਜਾਉਣ ਲੱਗੇ। ਮੋਹਨ ਤੇਰੇ ਉੱਚੇ ਮੰਦਰ ਮਹਿਲ ਪਾਰਾ, ਮੋਹਨ ਤੇਰੇ ਸੋਹਣ ਦੁਆਰੇ ਜੀਉ ਸੰਤ ਧਰਮਸ਼ਾਲਾ। ਗੁਰੂ ਪਾਤਸ਼ਾਹ ਦੇ ਗਲੇ 'ਚੋਂ ਸੰਗੀਤਕ ਛੋਹ ਪ੍ਰਾਪਤ ਕਰ ਇਹਨਾਂ ਪੰਗਤੀਆਂ ਨੇ ਬਾਬੇ ਮੋਹਨ ਜੀ ਦੀ ਸਮਾਧੀ ਤੋੜ ਦਿੱਤੀ। ਉਹਨਾਂ ਨੇ ਖਿੜਕੀ ਖੋਲ੍ਹੀ ਅਤੇ ਹੇਠਾਂ ਤੱਕ ਕੇ ਗੁਰੂ ਜੀਆਂ ਨੂੰ ਕੌੜੇ ਬੋਲ ਕਬੋਲ ਬੋਲ ਕੇ ਪਿੱਛੇ ਹਟ ਗਏ। ਘੱਟ ਘੱਟ ਕੇ ਅੰਤਰ ਕੀ ਜਾਣਤ ਪਿਤਾ ਨੇ ਅਗਲਾ ਸ਼ਬਦ ਸ਼ੁਰੂ ਕਰ ਦਿੱਤਾ। ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ, ਮੋਹਨ ਤੂੰ ਮਾਨੇ ਏਕ ਜੀ ਅਵਰ ਸਭ ਰਾਲੀ। ਤੇ ਆਖਰੀ ਪੰਕਤੀ ਨੂੰ ਸੁਣ ਕੇ ਬਾਬਾ ਮੋਹਨ ਜੀ ਪਸੀਜ ਹੀ ਪਏ। ਤੂੰ ਆਪ ਚੱਲਿਆ ਆਪ ਰਿਹਾ ਆਪ ਸਭ ਗੱਲ ਧਾਰੀਆ, ਬਿਨਵੰਤ ਨਾਨਕ ਪੈਜ ਰੱਖੋ ਸਭ ਸੇਵਕ ਸ਼ਰਨ ਤੁਹਾਰੀਆ। ਅਤੇ ਆਪ ਬਾਬਾ ਮੋਹਨ ਜੀਆਂ ਨੇ ਹੇਠਾਂ ਆਣ ਗੁਰੂ ਜੀਆਂ ਦਾ ਬੜਾ ਸਤਿਕਾਰ ਕੀਤਾ ਅਤੇ ਬੇਹੱਦ ਅਦਬ ਨਾਲ ਪੋਥੀਆਂ ਭੇਟਾ ਕੀਤੀਆਂ। ਗੁਰੂ ਪਾਤਸ਼ਾਹ ਨੇ ਡੂੰਘੇ ਭਾਵਾਂ ਨਾਲ ਪੋਥੀਆਂ ਨੂੰ ਮਸਤਕ ਨਾਲ ਚੁਹਾ ਕੇ ਗੋਦੀ ਵਿੱਚ ਰੱਖ ਨਦਰੀ ਨਦਰ ਨਿਹਾਲ ਕਰ ਦੇਣ ਵਾਲੇ ਦਰਸ਼ਨੀ ਨੈਣਾਂ 'ਚੋਂ ਅੰਮ੍ਰਿਤ ਦੀਆਂ ਬੇਮੁੱਲੀਆਂ ਪਿਆਰੀਆਂ ਪਿਆਰੀਆਂ ਬੂੰਦਾਂ ਕੇਰ ਅਕਾਲ ਪੁਰਖ ਦੇ ਸ਼ੁਕਰਾਨੇ ਵਿੱਚ ਇੱਕ ਹੋਰ ਸ਼ਬਦ ਗਾਵਿਆ ਅਤੇ ਬਾਬਾ ਮੋਹਨ ਜੀ ਨੂੰ ਵੀ ਅਸੀਸ ਦਿੱਤੀ। ਮੋਹਨ ਤੂੰ ਸਫਲ ਫਲਿਆ ਸਣ ਪਰਵਾਰੇ, ਮੋਹਨ ਪੁੱਤਰ ਮੀਤ ਭਾਈ ਕੁਟੰਬ ਸਭ ਤਾਰੇ, ਤਾਰਿਆ ਜਹਾਨ ਲਿਹਾ ਅਭਿਮਾਨ ਜਿੰਨੇ ਦਰਸ਼ਨ ਪਾਇਆ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਤਲਵੰਡੀ ਸਾਬੋ ਕੀ ਤੋਂ ਬਿਆਸ ਦਰਿਆ ਦੇ ਕੰਢੇ ਵੱਸਦੇ ਕਰਤਾਰਪੁਰ ਤੋਂ ਪਵਿੱਤਰ ਗ੍ਰੰਥ ਸਾਹਿਬ ਦੀ ਬੀੜ ਮੰਗਵਾਉਣ ਵਾਸਤੇ ਆਪਣੇ ਪਿਆਰੇ ਸਿੰਘਾਂ ਨੂੰ ਭੇਜਿਆ ਸੀ, ਪਰ ਉਦੋਂ ਵੀ ਉੱਥੋਂ ਦੇ ਨਾ ਸਮਝ ਅਗਿਆਨੀਆਂ ਨੇ ਗੁਰੂ ਜੀ ਦੇ ਭੇਜੇ ਹੋਏ ਸਿੰਘਾਂ ਨੂੰ ਗ੍ਰੰਥ ਸਾਹਿਬ ਦੀ ਬੀੜ ਦੇਣ ਤੋਂ ਇਨਕਾਰ ਕਰ ਦਿੱਤਾ। ਗੁਰੂ ਪਾਤਸ਼ਾਹ ਨੇ ਆਪ ਧਿਆਨ ਵਿੱਚ ਬੈਠ ਕੇ ਭਾਈ ਮਣੀ ਸਿੰਘ ਜੀਆਂ ਨੂੰ ਸਾਰੇ ਦਾ ਸਾਰਾ ਗੁਰੂ ਗ੍ਰੰਥ ਸਾਹਿਬ ਲਿਖਵਾ ਦਿੱਤਾ। ਜਿਵੇਂ ਸ੍ਰੀ ਗੁਰੂ ਅਰਜਨ ਦੇਵ ਜੀਆਂ ਨੇ ਭਾਈ ਗੁਰਦਾਸ ਜੀਆਂ ਨੂੰ ਲਿਖਵਾਇਆ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ ਦੂਜਾ ਜਨਮ ਦੇਣ ਵਾਲੇ ਸਾਡੇ ਸੋਹਣੇ ਸਲੋਨੜੇ ਦਸ਼ਮੇਸ਼ ਪਿਤਾ ਕਲਗੀਧਰ ਗੁਰੂ ਪਾਤਸ਼ਾਹ ਆਪ ਹਨ। ਫਿਰ ਆਪ ਗੁਰੂ ਪਾਤਸ਼ਾਹ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਨੂੰ 5 ਪੈਸੇ ਅਤੇ ਲਲੇਰ ਭੇਟਾ ਰੱਖ ਕੇ ਮੱਥਾ ਟੇਕਿਆ ਅਤੇ ਸ਼ਬਦ ਨੂੰ ਗੁਰਗੱਦੀ ਬਖਸ਼ ਕੇ ਸਾਨੂੰ ਅਗਲੇਰੇ ਪੈਣ ਵਾਲੇ ਭੁਲੇਖਿਆਂ ਤੋਂ ਸਦਾ ਸਦਾ ਲਈ ਬਚਾ ਲਿਆ। ਅਤੇ ਆਪਾਂ ਸਾਰਿਆਂ ਨੂੰ ਪਾਤਸ਼ਾਹ ਨੇ ਇਹ ਤਗੀਦੀ ਹੁਕਮ ਕੀਤਾ, ਆ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਕੀ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਲੇ। ਗੁਰੂ ਕਲਗੀਧਰ ਪਾਤਸ਼ਾਹ ਨੇ ਫਿਰ ਨੀਲੇ ਵਸਤਰ ਪਾਏ ਅਤੇ ਸਾਰੇ ਸ਼ਸਤਰ ਸਜਾਏ, ਘੋੜੇ 'ਤੇ ਅਸਵਾਰ ਹੋ ਸਾਡੀਆਂ ਇਹਨਾਂ ਦਿਸਣਹਾਰ ਅੱਖੀਆਂ ਤੋਂ ਪਰੇ ਆਨੰਦ ਵਿਨੋਦ ਪੜਦੇ ਓਹਲੇ ਹੋ, ਸਦਾ ਸਦਾ ਲਈ ਆਹ ਤਖ਼ਤ 'ਤੇ ਸਵਾਏ ਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਮਾ ਗਏ। ਦਸਾਂ ਗੁਰੂ ਸਾਹਿਬਾਨਾਂ ਦੇ ਆਪੇ ਨਾਲ ਭਰਪੂਰ ਰਸ ਰੂਪ ਹੋਇਆ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਸ਼ਬਦ ਵੱਡੇ ਤੋਂ ਵੱਡੇ ਪੱਥਰ ਦਿਲਾਂ ਨੂੰ ਵੀ ਪਿਘਲਾ ਕੇ ਦੇਵਤੇ ਬਣਾ ਦਿੰਦਾ ਹੈ ਅਤੇ ਮੁਰਦੇ ਹਾਂ ਰੂਹਾਂ ਨੂੰ ਜੀਵਨ ਕਣੀ ਬਖਸ਼ ਕੇ ਮੋਇਆ ਹੋਇਆਂ ਨੂੰ ਜਵਾਲਣ ਦੀ ਸ਼ਕਤੀ ਰੱਖਦਾ ਹੈ। ਆਪਾਂ ਸਾਰੇ ਇਸ ਦੀ ਭਾਵ ਦਸਾਂ ਗੁਰੂਆਂ ਦੀ ਅੰਸ ਹੋਣ ਦਾ ਮਾਣ ਤਦ ਹੀ ਕਰ ਸਕਾਂਗੇ ਜੇ ਇਹ ਗੁਰੂ ਗ੍ਰੰਥ ਸਾਹਿਬ ਜੀ ਵਿਚਲੀ ਬਾਣੀ ਸਾਡਾ ਨਿੱਤ ਦਾ ਜੀਵਨ ਆਧਾਰ ਹੋਵੇਗੀ ਅਤੇ ਤਾਂ ਹੀ ਸਾਡੇ ਹਿਰਦੇ ਦੀਆਂ ਡੂੰਘਾਈਆਂ ਵਿੱਚ ਇਹ ਜੀਵਨ ਕਣੀ ਮਗਦੀ ਰਹਿ ਸਕੇਗੀ। ਨਹੀਂ ਤਾਂ ਸਾਡੇ ਸਾਰੇ ਦਾਅਵੇ ਕੂੜੇ ਤੇ ਝੂਠੇ ਹੀ ਹੋਣਗੇ ਤੇ ਅਸੀਂ ਸਾਡੇ ਵੱਲੋਂ ਹੋ ਰਹੀ ਗੁਰਬਾਣੀ ਦੀ ਅਵੱਗਿਆ ਦੀ ਹਰ ਸਜ਼ਾ ਦੇ ਅਸੀਂ ਆਪ ਜ਼ਿੰਮੇਵਾਰ ਹੋਵਾਂਗੇ। ਇਹ ਬਾਣੀ ਜੋ ਜੀਓ ਜਾਣਾ ਤਿਸ ਅੰਤਰ ਹਰਵੇ ਹਰ ਨਾਮਾ, ਇਹਨਾਂ ਨੂੰ ਤਨੋ ਮਨੋ ਪੂਰੀ ਸ਼ਰਧਾ ਭਾਵਨੀ ਨਾਲ ਆਤਮਕ ਗੁਰੂ ਮੰਨਣਾ ਸਾਡਾ ਨਿੱਜੀ ਧਰਮ ਹੈ। ਗੁਰੂ ਗ੍ਰੰਥ ਸਾਹਿਬ ਜੀਆਂ ਦੀ ਹਰ ਕਿਸਮ ਦੀ ਸੇਵਾ ਕਰਨੀ ਤੇ ਹੁਕਮ ਵਿੱਚ ਦਮ ਬਦਮ ਪਰਮਾਤਮਾ ਦੀ ਯਾਦ ਵਿੱਚ ਰਹਿ ਕੇ ਆਪਣੀ ਕਿਰਤ ਕਰਨੀ ਸਾਡਾ ਅਸਲੀ ਜੀਵਨ ਹੈ। ਕਰਮ ਖੇਤਰ ਵਿੱਚ ਗੁਰਬਾਣੀ ਅਨੁਸਾਰ ਜਿਹਾ ਬੀਜੈ ਸੋ ਲੁਣੈ, ਕਰਨਾ ਸੰਧੜਾ ਖੇਤ। ਮਨੁੱਖ ਆਪਣੇ ਕਰਮਾਂ ਨੂੰ ਆਪ ਜਨਮ ਦਿੰਦਾ ਹੈ ਤੇ ਇਹਨਾਂ ਦੇ ਚੰਗੇ ਜਾਂ ਮਾੜੇ ਨਤੀਜੇ ਵੀ ਆਪ ਹੀ ਭੁਗਤਦਾ ਹੈ। ਇਸ ਤਰ੍ਹਾਂ ਇਹ ਕਰਮਾਂ ਦਾ ਅਮੁੱਕ ਚੱਕਰ ਚੱਲੀ ਹੀ ਜਾਂਦਾ ਹੈ ਜਦ ਤੱਕ ਜੀਵ ਆਪਣੇ ਉੱਚੇ ਸੁੱਚੇ ਯਤਨਾਂ ਨਾਲ ਸਵਾਰਥ ਤੋਂ ਉੱਚਾ ਉੱਠ ਨਿਰਸਵਾਰਥ ਹੋ ਗੁਰਬਾਣੀ ਦੀ ਚਰਨ ਸ਼ਰਨ ਆ ਕੇ ਇਹ ਅਨੁਭਵ ਨਹੀਂ ਕਰ ਲੈਂਦਾ। ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਹਿ ਕਰਮਾ, ਕਿ ਇਹਨਾਂ ਬਖਸ਼ਿਆ ਹੋਇਆ ਗੁਰਮੁਖ ਪਿਆਰਿਆਂ ਦੀ ਸਾਧ ਸੰਗਤ ਦੀ ਸਹਾਇਤਾ ਦੇ ਇਹਨਾਂ ਕਰਮਾਂ ਦੇ ਚੱਕਰਾਂ ਤੋਂ ਕਦੇ ਵੀ ਛੁਟਕਾਰਾ ਪਾਇਆ ਹੀ ਨਹੀਂ ਜਾ ਸਕਦਾ ਤੇ ਭਾਗਾਂ ਤੋਂ ਬਿਨਾਂ ਜਿਉਂਦੇ ਜਾਗਦੇ ਬਖਸ਼ਿਆ ਹੋਇਆਂ ਦੀ ਸਤ ਸੰਗਤ ਵੀ ਪ੍ਰਾਪਤ ਨਹੀਂ ਹੁੰਦੀ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੈ ਜੀਓ। ਸਾਧ ਸੰਗਤ ਤੋਂ ਬਿਨਾਂ ਜੀਵ ਆਤਮਾ ਨੂੰ ਹੋਰ ਵਧੇਰੇ ਮੈਲ ਲੱਗੀ ਜਾਂਦੀ ਹੈ ਤੇ ਜੀਵ ਨੀਵੇਂ ਖਿਆਲਾਂ ਦੇ ਵਹਿਣ ਵਿੱਚ ਦਿਨ ਰਾਤ ਰੁੜਦਾ ਕਰਮ ਕਰ ਕਰਮਬੱਧ ਹੁੰਦਾ ਹੋਰ ਜਕੜੀਂਦਾ ਜਾਂਦਾ ਹੈ। ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ, ਇਹ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੂਲ ਜਪਜੀ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੇ ਪਾਤਸ਼ਾਹ ਦੀ ਹੈ। ਬੜੇ ਪੂਰਬਲੇ ਕਰਮਾਂ ਨਾਲ ਕਿਤੇ ਮਸੀਂ ਜਾ ਕੇ ਜੀਵ ਆਤਮਾ ਨੂੰ ਸਰੀਰ ਰੂਪੀ ਕੱਪੜਾ ਪ੍ਰਭੂ ਨੂੰ ਮਿਲਣ ਵਾਸਤੇ ਮਿਲਦਾ ਹੈ, ਜਿਸ ਨੂੰ ਪਹਿਨ ਕੇ ਜੀਵ ਮਨੁੱਖ ਰੂਪ ਵਿੱਚ ਨਿਰੰਤਰ ਸਾਧ ਸੰਗਤ ਕਰਦਿਆਂ ਊਠਤ ਬੈਠਤ ਸੋਵਤ ਜਾਗਤ ਭਾਵ ਦਮ ਬਦਮ ਯਾਦ ਦੀ ਗਾਖੜੀ ਘਾਲ ਨਾਲ ਕਿਤੇ ਮਸੀਂ ਜਾ ਕੇ ਕਿਸੇ ਸੁਭਾਗੇ ਸਮੇਂ ਅਕਾਲ ਪੁਰਖ ਦੀ ਨਦਰ ਕਰਨ ਅਥਵਾ ਗੁਰਪ੍ਰਸਾਦ ਦਾ ਪਾਤਰ ਬਣਦਾ ਹੈ ਤੇ ਨਦਰ ਕਰਮ ਦੁਆਰਾ ਹੀ ਮਨੁੱਖ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਆਪ ਅਕਾਲ ਪੁਰਖ ਮਨੁੱਖ ਦੇ ਸਾਰੇ ਪੜਦੇ ਢੱਕਦਾ ਹੋਇਆ ਜੀਵ ਨੂੰ ਸਦਾ ਸਦਾ ਲਈ ਬੰਧਨ ਮੁਕਤ ਕਰ ਦਿੰਦਾ ਹੈ ਤੇ ਫਿਰ ਮਨੁੱਖ ਤੋਂ ਬਣ ਚੁੱਕੇ ਦੇਵਤੇ ਦੀ ਖੁਸ਼ੀ ਦਾ ਕੋਈ ਆਰ ਪਾਰ ਨਹੀਂ ਰਹਿੰਦਾ। ਅੱਠ ਪਹਿਰੀ ਅਕਾਲ ਪੁਰਖ ਦੀ ਅੰਮ੍ਰਿਤ ਹਜ਼ੂਰੀ ਦਾ ਨਿੱਘ ਮਾਣਦਿਆਂ ਜੇ ਇਹੋ ਜਿਹੇ ਦੈਵੀ ਮਨੁੱਖ ਦੇ ਜੀਵਨ ਵਿੱਚ ਕੋਈ ਔਖ ਸੌਖ ਆ ਵੀ ਜਾਵੇ ਤਾਂ ਵੀ ਇਹ ਆਪਣੇ ਮਾਲਕ ਦੀ ਰਸ ਪਿੰਨੜੀ ਯਾਦ ਵਿੱਚ ਭਿੱਜਿਆ ਪਿਆਰ ਦਾ ਮੁਜਸਮ ਬਿਨਾਂ ਕਿਸੇ ਗਿਲੇ ਜਾਂ ਸ਼ਿਕਵੇ ਸ਼ਿਕਾਇਤ ਦੇ ਖਿੜੇ ਮੱਥੇ ਇਹ ਗੁਰਬਾਣੀ ਦੀ ਪੰਗਤੀ ਨੂੰ ਗੁਣ ਗੁਣਾਉਂਦਾ ਹੋਇਆ, ਜੋ ਮੈਂ ਕੀਆ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰਜਨਾ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਆਪਣੇ ਪਵਿੱਤਰ ਬਾਣੀ ਆਨੰਦ ਸਾਹਿਬ ਵਿੱਚ ਸਾਨੂੰ ਦੱਸਦੇ ਹਨ ਸਾਡੇ ਵਾਸਤੇ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਇੱਕ ਅਕਾਲ ਪੁਰਖ ਪਰਮਾਤਮਾ ਦਾ ਨਾਮ ਸਿਰਫ ਸੱਚਾ ਹੈ ਜੋ ਮੇਰਾ ਨਿੱਤ ਦਾ ਜੀਵਨ ਆਧਾਰ ਹੈ, ਅਤੇ ਉਸੇ ਮਾਲਕ ਦੇ ਨਾਮ ਨੇ ਹੀ ਮੇਰੀਆਂ ਹਰ ਕਿਸਮ ਦੀਆਂ ਮਾਨਸਿਕ ਭੁੱਖਾਂ ਦੀ ਨਿਵਿਰਤੀ ਕਰ ਦਿੱਤੀ ਹੈ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਅਤੇ ਅਕਾਲ ਪੁਰਖ ਪ੍ਰੀਤਮ ਜੀ ਦਾ ਮੇਰੇ ਹਿਰਦੇ ਵਿੱਚ ਨਿਵਾਸ ਕਰ ਲੈਣ ਨਾਲ ਮੇਰੇ ਮਨ ਨੂੰ ਦੈਵੀ ਠੰਡਕ ਨਾਲ ਰਹਿਣ ਵਾਲਾ ਆਨੰਦੀ ਸੁੱਖ ਪ੍ਰਦਾਨ ਹੋਇਆ ਜਿਸ ਦੀ ਬਦੌਲਤ ਮੇਰੀਆਂ ਅਕਾਲ ਪੁਰਖ ਨੂੰ ਮਿਲਣਹਾਰ ਉੱਚੀਆਂ ਸੁੱਚੀਆਂ ਇੱਛਾਵਾਂ ਵੀ ਸਦਾ ਸਦਾ ਲਈ ਪੂਰੀਆਂ ਹੋ ਗਈਆਂ। ਇਸ ਸੰਸਾਰਿਕ ਖਿੱਚੋ ਤਾਣ ਵਿੱਚ ਮਨੁੱਖੀ ਮਨ ਨੂੰ ਨਾਮ ਤੋਂ ਬਿਨਾਂ ਠੰਡ ਕਦੇ ਵੀ ਨਸੀਬ ਨਹੀਂ ਹੋ ਸਕਦੀ। ਮਾਨਸਿਕ ਤਪਸ਼ ਨੂੰ ਤਾਂ ਆਹ ਕਿੰਨੀ ਪੈ ਰਹੀ ਦਿਨ ਰਾਤ ਦੀ ਸਰਦੀ ਵੀ ਠੰਡਿਆ ਨਹੀਂ ਕਰ ਸਕਦੀ। ਇਸ ਨਾਲ ਤਾਂ ਸਰੀਰ ਹੀ ਸੁੰਨ ਹੋ ਸਕਦਾ ਹੈ, ਮਨ ਨਹੀਂ। ਚੰਦਨ ਦੀ ਖੁਸ਼ਬੂ ਵੀ ਭਾਵੇਂ ਕਿੰਨੀ ਹੀ ਦਿਲ ਖਿੱਚਵੀਂ ਹੁੰਦੀ ਹੈ, ਪਰ ਮਾਨਸਿਕ ਤਪਸ਼ ਨੂੰ ਠੰਡ ਨਹੀਂ ਪਹੁੰਚਾ ਸਕਦੀ। ਚੰਦਰਮਾ ਤੋਂ ਆ ਰਹੀ ਮਿੱਠੀ ਮਿੱਠੀ ਸੀਤਲ ਚਾਨਣੀ ਵੀ ਇਸ ਮਾਨਸਿਕਤਾ ਨੂੰ ਆਪਣੀ ਛੋਹ ਦੇਣੋਂ ਅਸਮਰੱਥ ਹੀ ਰਹਿੰਦੀ ਹੈ। ਗੁਰਬਾਣੀ ਦਾ ਫਰਮਾਨ ਹੈ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿੱਠੀ ਕਾਮ, ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਆਓ ਜੋ ਵੀ ਸੰਗਤਾਂ ਦੂਰੋਂ ਨੇੜਿਓਂ ਇਸ ਸਲਾਨਾ ਜਪ ਤਪ ਸਮਾਗਮ 'ਤੇ ਦੇਸਾਂ ਜਾਂ ਪ੍ਰਦੇਸਾਂ 'ਚੋਂ ਇੰਨੀ ਸ਼ਰਧਾ ਭਾਵਨੀ ਨਾਲ ਨਾਮ ਬਾਣੀ ਦੇ ਲਾਹੇ ਲੈ ਜੀਵਨ ਗੁਰਬਾਣੀ ਦੇ ਦਾਰ 'ਤੇ ਜਿਉਣਾ ਸਿੱਖਣ ਵਾਸਤੇ ਪਹੁੰਚੀਆਂ ਹੋ, ਤੁਹਾਡਾ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਤੁਹਾਡਾ ਇਕੱਲੇ ਦਾ ਆਉਣਾ ਮੇਰੇ ਸਿਰ ਮੱਥੇ ਜੀ ਆਇਆਂ ਨੂੰ, ਸਾਰਿਆਂ ਸੇਵਾਦਾਰਾਂ ਦਾ ਜਿਨ੍ਹਾਂ ਨੇ ਦਿਨ ਰਾਤ ਅਣਥੱਕ ਅਤੇ ਨਿਸ਼ਕਾਮ ਧੰਨ ਗੁਰੂ ਨਾਨਕ ਦੇ ਪਿਆਰ ਵਿੱਚ ਸੇਵਾ ਅਤੇ ਸਿਮਰਨ ਸ਼ਰਧਾ ਭਾਵਨੀ ਨਾਲ ਕਰਦਿਆਂ ਆਪਾਂ ਗੁਰੂ ਤੋਂ ਕੋਲ ਘੁਮਾਇਆ ਹੈ। ਮੈਂ ਧੰਨ ਗੁਰੂ ਨਾਨਕ ਪਾਤਸ਼ਾਹ ਅੱਗੇ ਅਰਦਾਸ ਕਰਦੀ ਹਾਂ, ਜੇ ਤੂੰ ਤੁੱਠਾ ਕਿਰਪਾ ਨਿਦਾਨ ਨਾ ਦੂਜਾ ਵਿਖਾਲ, ਇਹ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸਮਾਲ, ਅਤੇ ਗੁਰੂ ਨਾਨਕ ਘਰੋਂ ਸਾਰੀਆਂ ਸੰਗਤਾਂ ਵਾਸਤੇ ਅਸੀਸ ਮੰਗਦੀ ਹਾਂ। ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੇ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।